ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਪੁਲਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਇਹ ਵੀ ਵਾਹਿਗੁਰੂ ਦੀ ਖੇਡ ਹੈ ਕਿ ਮੇਰੇ ਵਾਹਿਗੁਰੂ ਨੇ ਆਪ ਹੀ ਮਾਇਆ ਦੇ ਮੋਹ ਨੂੰ ਪੈਦਾ ਕੀਤਾ ਅਤੇ ਉਹਨੇ ਆਪ ਹੀ ਜੀਵਾਂ ਨੂੰ ਮਾਇਆ ਦੇ ਭਰਮ ਵਿੱਚ ਪਾ ਕੇ ਭੁਲਾ ਦਿੱਤਾ। ਇਹ ਖੇਡ ਖੇਡਦਾ ਪਰਮੇਸ਼ਰ ਜੀਵਾਂ ਦੇ ਨਾਲ, ਬੜੀ ਤਕੜੀ ਖੇਡ ਹੈ ਉਹਦੀ। ਇਹ ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨ ਮੰਗਵਾਏ। ਮਨਮੁਖ ਜਿਹੜੇ ਨੇ ਉਹ ਸਕਾਮ ਕਰਮਾਂ ਨੂੰ ਤਾਂ ਕਰਦੇ ਨੇ, ਸਹਿਤ ਕਾਮਨਾ ਦੇ ਕੋਈ ਕਰਮ ਕਰਦੇ ਇਹਦੇ ਬਦਲੇ ਆਹ ਮਿਲ ਜੇ, ਇੰਨੀ ਸੇਵਾ ਕਰੂੰਗਾ ਫਿਰ ਆਹ ਮਿਲ ਜੇ, ਇੰਨਾ ਪਾਠ ਕਰੂੰਗਾ ਆਹ ਮਿਲ ਜੇ, ਉਹ ਮਿਲੀ ਜਾਂਦੀਆਂ ਚੀਜ਼ਾਂ। ਪਰ ਵਾਹਿਗੁਰੂ ਨੂੰ ਨਹੀਂ ਸਮਝਦੇ ਕਿ ਉਹਦੀ ਪ੍ਰਾਪਤੀ ਕਰ ਲਈਏ। ਵਾਹਿਗੁਰੂ ਵਾਹਿਗੁਰੂ ਕਰਕੇ ਮੂਲ ਮੰਤਰ ਗੁਰਬਾਣੀ ਦੇ ਪੜ੍ਹ ਕੇ ਉਹ ਵਾਹਿਗੁਰੂ ਦੀ ਪ੍ਰਾਪਤੀ ਦੀ ਬਜਾਏ ਨਾਸਵੰਤ ਪਦਾਰਥਾਂ ਨੂੰ ਪ੍ਰਾਪਤ ਕਰੀ ਜਾਂਦੇ ਜ਼ਿੰਦਗੀ ਭਰ। ਸਾਰੀ ਭਗਤੀ ਨਾਲ ਉਹਨਾਂ ਨੇ ਪ੍ਰਾਪਤੀ ਹੀ ਪਦਾਰਥਾਂ ਦੀ ਕੀਤੀ ਅਤੇ ਗਲਤੀ ਇਹ ਹੋ ਗਈ ਕਿ ਸਮਝ ਨਾ ਲੱਗੀ, ਪਦਾਰਥ ਜਾਣ ਲੱਗਿਆਂ ਛੱਡ ਕੇ ਖਾਲੀ ਹੱਥ ਚਲਿਆ ਗਿਆ। ਭਗਤੀ ਵੀ ਕੀਤੀ ਨਾ ਹੋਇਆ ਮਰਗੀ, ਭਗਤੀ ਕੀਤੀ ਪਦਾਰਥ ਮਿਲੇ, ਪਦਾਰਥ ਇੱਥੇ ਛੱਡ ਗਏ, ਕੁਛ ਵੀ ਨਹੀਂ ਪੱਲੇ ਰਿਹਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਆਪਣੇ ਅਮੋਲਕ ਜਨਮ ਨੂੰ ਬੇਅਰਥੀ ਗਵਾ ਕੇ ਚਲੇ ਗਏ। ਮਨਮੁਖ ਬੰਦੇ ਕਰਮਾਂ ਨੂੰ ਤਾਂ ਕਰਦੇ ਨੇ ਪਰ ਉਹਦਾ ਫਲ ਨਹੀਂ ਬੁੱਝਦੇ ਕਿ ਜੋ ਮੈਂ ਕਰਮ ਕਰਨ ਲੱਗਿਆ ਇਹਦਾ ਫਲ ਕੀ ਭੋਗਣਾ ਪਵੇਗਾ। ਕਰਮ ਕਰੀ ਜਾਂਦਾ ਆਪਣਾ, ਚੀਜ਼ ਤਾਂ ਮੰਗ ਲਈ ਪਰਮਾਤਮਾ ਤੋਂ, ਚੀਜ਼ ਦੀ ਵਰਤੋਂ ਗਲਤ ਹੋ ਗਈ, ਫਿਰ ਕਰਮਾਂ ਦਾ ਗੇੜਾ ਪੈ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਨਿਸ਼ਕਾਮ ਕਰਮ ਕਰਕੇ ਭਗਤੀ ਕਰੋ, ਨਿਸ਼ਕਾਮ ਹੋ ਕੇ ਕਰੋ, ਕਾਮਨਾ ਤੋਂ ਰਹਿਤ ਹੋ ਕੇ ਭਗਤੀ ਕਰੋ, ਫਿਰ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਆ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਇਹ ਸੰਸਾਰ ਵਿੱਚ ਜੀਵ ਨੂੰ ਚਾਨਣ ਹੁੰਦਾ, ਗਿਆਨ ਦੇਣ ਵਾਲੀ ਹੈ, ਕਰਮ ਤੋਂ ਭਾਵ ਪੂਰਬਲਿਆਂ ਕਰਮਾਂ ਦੀ ਮਦਦ ਨਾਲ, ਗੁਰਾਂ ਦੀ ਕਿਰਪਾ ਨਾਲ ਇਹ ਗੁਰਬਾਣੀ ਮਨ ਵਿੱਚ ਆ ਕੇ ਵਸ ਜਾਂਦੀ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ। ਕਿਉਂਕਿ ਜਿਵੇਂ ਹੁਣ ਮਨ ਦੇ ਉੱਤੇ ਮਾਇਆ ਦਾ ਕਬਜ਼ਾ ਨਾ, ਮਾਇਆ ਆਪਣੇ ਅਨੁਸਾਰ ਆਪਾਂ ਨੂੰ ਚਲਾਉਂਦੀ ਤਾਂ ਆਪਾਂ ਨੂੰ ਸਮਝ ਨਹੀਂ ਲੱਗਦੀ। ਅੰਦਰੋਂ ਤਾਂ ਆਤਮਾ ਚਾਹੁੰਦੀ ਆ ਭਗਤੀ ਕਰੀਏ, ਅੰਮ੍ਰਿਤ ਵੇਲੇ ਉੱਠੀਏ, ਬਾਣੀ ਪੜ੍ਹੀਏ, ਕਿਉਂਕਿ ਮਨ ਦੇ ਉੱਤੇ ਤਾਂ ਮਾਇਆ ਦਾ ਕਬਜ਼ਾ, ਇਹ ਉੱਠਣ ਨਹੀਂ ਦਿੰਦੀ, ਬਾਣੀ ਨਹੀਂ ਪੜ੍ਹ ਦਿੰਦੀ। ਜਦੋਂ ਸਤਿਗੁਰੂ ਦੀ ਕਿਰਪਾ ਨਾਲ ਸਕਾਮ ਕਰਮ ਕਰਨੇ ਹੀ ਅਸਲ ਵਿੱਚ ਮਾਇਆ ਹੈ, ਸਕਾਮ ਕਰਮ ਸਹਿਤ ਕਾਮਨਾ ਦੇ ਕਰਮ, ਜਿੰਨਾ ਸਿਮਰਨ ਭਗਤੀ ਬੰਦਗੀ ਬਾਣੀ ਪੜ੍ਹੀ ਸੀ ਉਹ ਸਕਾਮ ਕਰਮਾਂ ਨਾਲ ਪੜ੍ਹੀ, ਸਮਝੋ ਮਾਇਆ ਦਾ ਕਬਜ਼ਾ ਹੋ ਗਿਆ ਮਨ ਦੇ ਉੱਤੇ। ਜਦੋਂ ਆਪਾਂ ਨਿਸ਼ਕਾਮ ਹੋ ਕੇ ਬਾਣੀ ਪੜ੍ਹੀ, ਪਦਾਰਥ ਮੰਗੇ ਹੀ ਨਾ, ਮਾਇਆ ਮੰਗੇ ਹੀ ਨਾ, ਤਾਂ ਮਨ ਤੋਂ ਕਬਜ਼ਾ ਹਟ ਗਿਆ ਮਾਇਆ ਦਾ। ਹੁਣ ਮਾਇਆ ਤੋਂ ਕਬਜ਼ਾ ਹਟਣ ਕਰਕੇ ਜਿਹੜਾ ਮਨ ਸੀ ਉਹ ਚਾਨਣ ਵਿੱਚ ਹੋ ਗਿਆ, ਗਿਆਨ ਵਿੱਚ ਹੋ ਗਿਆ, ਗੁਰਾਂ ਦੀ ਕਿਰਪਾ ਨਾਲ ਇਹ ਗੁਰਬਾਣੀ ਫਿਰ ਮਨ 'ਚ ਆ ਕੇ ਤਾਂ ਵਸਦੀ ਹੈ। ਜਦੋਂ ਤੱਕ ਇਹ ਮਾਇਆ ਦਾ ਪ੍ਰਭਾਵ ਮਨ ਤੋਂ ਨਹੀਂ ਹਟਦਾ, ਇਹ ਤਾਂ ਅੰਦਰ ਇਉਂ ਹੈ ਜਿਵੇਂ ਕਹਿੰਦੇ ਕਾਈ ਜੰਮ ਜਾਂਦੀ, ਜਿੱਥੇ ਆਮ ਤੌਰ 'ਤੇ ਦੇਖਿਆ ਪਾਣੀ ਮਾੜਾ ਮਾੜਾ ਟੂਟੀ ਤੋਂ ਡਿੱਗਦਾ ਰਹੇ। ਆਮ ਤੌਰ 'ਤੇ ਇੱਥੇ ਤਾਂ ਮੈਂ ਦੇਖਿਆ ਨਹੀਂ, ਇੰਡੀਆ ਦੇ ਵਿੱਚ ਕਈ ਥਾਂ ਪਾਣੀ ਉਈ ਡਿੱਗਦਾ ਰਹੇ ਟੂਟੀਆਂ ਦਾ, ਉਹ ਥੱਲੇ ਫਿਰ ਹਰਾ ਹਰਾ ਜਿਲਬ ਜਿਹੀ ਜੰਮ ਜਾਂਦੀ ਆ, ਫਿਰ ਉਹ ਕਾਲੀ ਹੋ ਜਾਂਦੀ ਹੌਲੀ ਹੌਲੀ, ਮਸਾਂ ਹੀ ਉਹ ਰਗੜ ਰਗੜ ਕੇ ਵੀ ਨਹੀਂ ਲਹਿੰਦੀ। ਉਹਨੂੰ ਕਹਿੰਦੇ ਮਹਾਰਾਜ ਕਾਈ, ਮਿਟਿਆ ਨਾ ਭਰਮ ਕੀ ਕਾਈ। ਇਹ ਮਾਇਆ ਦਾ ਪ੍ਰਭਾਵ ਜਿਉਂ ਬਚਪਨ ਤੋਂ ਪੈਂਦਾ ਆਪਣੇ ਮਨਾਂ 'ਤੇ, ਪਹਿਲਾਂ ਤਾਂ ਹਰੇ ਰੰਗ ਦੀ ਕਾਈ ਬਣਦੀ ਕਾਲਖ ਵਾਲੀ ਕਾਈ ਬਣ ਗਈ, ਜਨਮ ਜਨਮ ਕੋ ਇਸ ਮਨ ਕੀ ਮਨ ਲੱਗ ਗਈ, ਕਾਲਾ ਹੋਆ ਸਿਆਹੋ, ਫਿਰ ਉਤਰਦੀ ਨਹੀਂ। ਹੁਣ ਇਹਨੂੰ ਉਤਾਰਨ ਲਈ ਹੋਰ ਕੋਈ ਇਲਾਜ ਨਹੀਂ, ਇੱਥੇ ਤਾਂ ਹੁਣ ਆਪਾਂ ਨੂੰ ਤੇਜ਼ਾਬ ਹੀ ਪਾਉਣਾ ਪੈਣਾ ਬਸ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਗੁਰਬਾਣੀ ਦੀ ਜਿਹੜੀ ਆ ਨਾ ਚਾਨਣ, ਇਸ ਚਾਨਣ ਨੇ ਜਿਵੇਂ ਲੇਜ਼ਰ ਕਿਰਨਾਂ ਅਸਰ ਕਰਦੀਆਂ ਨਾ, ਕੱਟ ਕੇ ਰੱਖਦੀਆਂ ਵੱਡੇ ਵੱਡੇ ਲੋਹੇ ਦੇ ਪਦਾਰਥਾਂ ਨੂੰ, ਵੱਡੇ ਵੱਡੇ ਗਾਡਰਾਂ ਨੂੰ, ਵੱਡੇ ਵੱਡੀਆਂ ਚੀਜ਼ਾਂ ਨੂੰ, ਗੁਰਬਾਣੀ ਦੇ ਲੇਜ਼ਰ ਨੇ ਉੱਥੇ ਜਾ ਕੇ ਕੰਮ ਕਰਨਾ। ਜਿਹੜੀ ਮਨ ਦੇ ਅੰਦਰ ਮਾਇਆ ਦੀ ਕਾਈ ਜੰਮੀ ਹੋਈ ਆ ਉਹਨੂੰ ਇਹਨੇ ਖੁਰਚ ਕੇ ਲਾਹ ਦੇਣਾ, ਜਦੇ ਫਿਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਆ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਪੂਰਬਲਿਆਂ ਕਰਮਾਂ ਦੀ ਮਦਦ ਨਾਲ ਕਿਰਪਾ ਹੁੰਦੀ। ਤਾਂਹੀਓ ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਮਨ ਰੇ ਨਾਮ ਜਪਹੋ ਸੁਖ ਹੋਏ। ਇਹ ਮੇਰਿਆ ਮਨਾਂ, ਜੇ ਤੂੰ ਸੁਖ ਲੈਣਾ ਨਾ ਆਤਮਕ ਆਨੰਦ, ਵਾਹਿਗੁਰੂ ਵਾਹਿਗੁਰੂ ਜਪ, ਕੰਡਿਆਂ 'ਤੇ ਬਹਿ ਜਾਈ ਭਾਵੇਂ ਫਿਰ ਉੱਥੇ ਵੀ ਸੁੱਖ ਮਿਲਣਾ, ਤੱਤੀ ਤਵੀ 'ਤੇ ਬਹਿ ਜਾ ਫਿਰ ਸੁੱਖ ਮਿਲਣਾ, ਉੱਦਾਂ ਭਾਵੇਂ ਗਦੈਲਿਆਂ ਗੱਦਿਆਂ ਮਖਮਲੀ ਰੇਸ਼ਮਾਂ 'ਤੇ ਫੁੱਲਾਂ ਨੂੰ ਵਿਛਾ ਕੇ ਉਹਦੇ ਉੱਤੇ ਬੈਠੇ ਰਹੋ, ਭਾਵੇਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਦੇ 'ਤੇ ਬਹਿ ਜਾਓ, ਹੀਰਿਆਂ 'ਤੇ ਬਹਿ ਜਾਓ, ਪਰ ਮਨ ਤੜਫਦਾ, ਕਿਉਂਕਿ ਹੀਰੇ, ਸੋਨਾ, ਚਾਂਦੀ, ਕੱਪੜਾ, ਲੀੜਾ, ਗੁਲਾਬ ਦੇ ਫੁੱਲ ਹੋਏ ਜਾਂ ਮਖਮ, ਇਹ ਮਨ ਦੀ ਖੁਰਾਕ ਨਹੀਂ। ਮਨ ਨੂੰ ਤਾਂ ਆਪਾਂ ਖੁਰਾਕ ਨਹੀਂ ਖਵਾਈ। ਸਰੀਰ ਦੇ ਬਾਹਰ ਭਾਵੇਂ ਚਾਰੇ ਪਾਸੇ ਰੋਟੀਆਂ, ਸਬਜ਼ੀਆਂ, ਗਾਜਰ ਪਾਕ, ਹੋਰ ਪਦਾਰਥ, ਸਾਰੇ ਫਰੂਟ, ਸਾਰੇ ਜੂਸ ਚਾਰੇ ਪਾਸੇ ਰੱਖ ਦਿਓ, ਉਦੋਂ ਭੁੱਖ ਲੱਗੀ ਆ, ਕਹਿੰਦੇ ਖਾਣਾ ਨਹੀਂ, ਬਸ ਚਾਰੇ ਪਾਸੇ ਰੱਖਣਾ ਹੀ ਆ ਤੇਰੇ, ਖਾਈ ਨਾ। ਉਹਦੇ ਨਾਲ ਬੰਦਾ ਕਹਿੰਦਾ ਮਿਹਨਤ, ਮੇਰੀ ਜਾਨ ਨਿਕਲਦੀ ਭੁੱਖ ਨਾਲ, ਮੈਨੂੰ ਕਹਿੰਦੇ ਖਾਈ ਨਾ, ਕਹਿੰਦੇ ਖਾਊਂਗਾ ਨਹੀਂ ਤੇ ਮੈਨੂੰ ਤ੍ਰਿਪਤੀ ਕਿਵੇਂ ਹੋਵੇਗੀ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦ ਤੱਕ ਸਰੀਰ ਨੂੰ ਸੁੱਖ ਦੇਈ ਜਾਂਦੇ ਹਾਂ ਆਪਾਂ, ਆਤਮਕ ਖੁਰਾਕ ਮਨ ਨੂੰ ਦਿੱਤੀ ਨਹੀਂ, ਮਨ ਤੜਫੀ ਜਾਂਦਾ। ਰੋਟੀ ਵੀ ਖਾ ਲਈ, ਖਾਣੇ ਵਧੀਆ ਖਾ ਲਏ, ਕੱਪੜੇ ਵੀ ਪਾ ਲਏ, ਘਰ ਵੀ ਬਣਾ ਲਏ, ਪੈਸਾ ਵੀ ਕੋਲੇ ਆ, ਤਾਂ ਵੀ ਗੁੱਸਾ ਫਿਰ ਵੀ ਖਿਜੀ ਜਾਂਦਾ ਵੀ ਤੈਨੂੰ ਕੋਈ ਪੁੱਛੇ ਤੈਨੂੰ ਕਮੀ ਕੀ ਆ। ਹੁਣ ਹੀਰੇ ਦੀਆਂ ਅੰਗੂਠੀਆਂ ਪਾਈਆਂ, ਹੀਰੇ ਗਲ 'ਚ ਪਾਏ ਨੇ, ਔਰ ਭਾਵੇਂ ਸੋਨੇ ਦੇ ਕੱਪੜੇ ਪਾਏ ਹੋਣ, ਭਾਵੇਂ ਕਢਾਈਆਂ ਕੀਤੀਆਂ ਹੋਣ ਤਿੱਲੇ ਦੀਆਂ ਤਾਰਾਂ ਦੀਆਂ, ਫਿਰ ਵੀ ਤੜਫੀ ਜਾਂਦਾ। ਮਹਾਰਾਜ ਕਹਿੰਦੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਕਿਉਂਕਿ ਆਪਾਂ ਨੇ ਆਤਮਾ ਨੂੰ ਤਾਂ ਖੁਰਾਕ ਹੀ ਨਹੀਂ ਦਿੱਤੀ। ਆਤਮਾ ਤਾਂ ਅੰਦਰ ਜਿਹੜੀ ਹਉਮੈ ਸਮੇਤ ਹੋਈ ਬੈਠੀ ਆ, ਆਤਮਾ ਉੱਤੇ ਤਾਂ ਮਾਇਆ ਦਾ ਪ੍ਰਭਾਵ ਬਣਿਆ ਹੋਇਆ। ਗੁਰਪੂਰਾ ਸਾਲ ਆਹੀ ਹੈ, ਸਹਿਜ ਮਿਲੇ ਪ੍ਰਭ ਸੋਏ ਰਹਾਓ। ਪੂਰਿਆਂ ਗੁਰਾਂ ਦੀ ਸ਼ਲਾਘਾ ਕਰੀਏ ਤਾਂ ਉਹ ਵਾਹਿਗੁਰੂ ਸੁਭਾਵਕ ਹੀ ਆ ਕੇ ਮਿਲ ਜਾਂਦਾ। ਫਿਰ ਵਿਸ਼ਰਾਮ ਦੇ ਕੇ ਕਹਿੰਦੇ ਨੇ, ਭਰਮ ਗਿਆ ਭਉ ਭਾਗਿਆ, ਹਰ ਚਰਨੀ ਚਿੱਤ ਲਾਏ। ਜਿਸ ਵੇਲੇ ਹਰੀ ਦੇ ਚਰਨਾਂ ਨਾਲ ਚਿੱਤ ਲਾਇਆ ਨਾ, ਤਾਂ ਭਰਮ ਦੂਰ ਹੋ ਗਿਆ ਅਤੇ ਜਮਾਂ ਦਾ ਡਰ ਵੀ ਦੌੜ ਗਿਆ। ਗੁਰਮੁਖ ਸ਼ਬਦ ਕਮਾਈ ਹੈ, ਹਰ ਵਸੈ ਮਨ ਆਏ। ਗੁਰਮੁਖ ਹੋ ਕੇ ਗੁਰ ਸ਼ਬਦ ਦੀ ਕਮਾਈ ਕਰੀਏ ਨਾ, ਤਾਂ ਹਰੀ ਨਾਮ ਮਨ ਵਿੱਚ ਆ ਕੇ ਵਸਦਾ ਹੈ। ਗੁਰਮੁਖ ਹੋ ਕੇ ਗੁਰ ਸ਼ਬਦ ਦੀ ਕਮਾਈ ਕਰਨੀ ਹੈ। ਘਰ ਮਹਿਲ ਸੱਚ ਸਮਾਈ ਹੈ, ਜਮ ਕਾਲ ਨਾ ਸਕੈ ਖਾਏ। ਅੰਤਹਿ ਕੰਦ ਰੂਪ ਘਰ 'ਚ ਮਹਿਲ ਸੱਚ ਹੁੰਦਾ, ਸੱਚੇ ਸਰੂਪ ਵਿੱਚ ਭੇਦ ਹੋਈਏ ਤਾਂ ਜਮਕਾਲ ਇਹਨੂੰ ਖਾ ਨਹੀਂ ਸਕਦਾ। ਕਿਉਂ ਖਾਂਦਾ ਜਮਕਾਲ? ਕਿ ਜਦੋਂ ਇਕੱਲੀ ਜੀਵ ਆਤਮਾ ਹੁੰਦੀ ਉਦੋਂ ਜਮਦੂਤ ਇਹਨੂੰ ਖਾ ਸਕਦਾ। ਪਾਣੀ ਦਾ ਗਲਾਸ ਭਰਿਆ, ਖਤਰਾ ਕੋਈ ਪੀ ਜਾਵੇਗਾ ਚੱਕ ਕੇ ਮੈਨੂੰ, ਗਲਾਸ ਨੂੰ ਖਤਰਾ। ਗਲਾਸ ਕਹਿੰਦਾ ਮੈਨੂੰ ਬਚਾਓ, ਕਹਿੰਦੇ ਸਮੁੰਦਰ 'ਚ ਪੈ ਜਾ। ਗਲਾਸ ਚੁੱਕ ਕੇ ਸਮੁੰਦਰ 'ਚ ਪਾਤਾ, ਵਿੱਚ ਹੀ ਲੀਨ ਹੋ ਗਿਆ, ਸਾਰੇ ਸਮੁੰਦਰ ਨੂੰ ਕੋਈ ਪੀ ਨਹੀਂ ਸਕਦਾ। ਕਹਿੰਦੇ ਹੁਣ ਮੈਨੂੰ ਫੜ ਕੇ ਦਿਖਾਓ। ਇਸੇ ਤਰ੍ਹਾਂ ਇਕੱਲੀ ਜੀਵ ਆਤਮਾ ਗਲਾਸ ਦੇ ਪਾਣੀ ਵਾਂਗੂ ਖਤਰੇ 'ਚ ਹੀ ਰਹਿੰਦੀ ਆ। ਮੈਨੂੰ ਕੋਈ ਠੇਡਾ ਨਾ ਮਾਰ ਜੇ, ਮੈਨੂੰ ਵੀ ਪਾਣੀ ਖਰਾਬ ਨਾ ਹੋ ਜੇ, ਧੁੱਪ 'ਚ ਤੱਤਾ ਨਾ ਹੋ ਜੇ, ਠੰਡ 'ਚ ਜੰਮ ਨਾ ਜਾਵੇ, ਪਰ ਸਮੁੰਦਰ ਨੂੰ ਕੋਈ ਫਰਕ ਨਹੀਂ। ਮਹਾਰਾਜ ਕਹਿੰਦੇ ਬ੍ਰਹਮ ਰੂਪ ਸਮੁੰਦਰ ਵਿੱਚ ਜਦੋਂ ਜੀਵ ਆਤਮਾ ਸਮਾਉਂਦੀ ਆ, ਫਿਰ ਖਤਰੇ ਤੋਂ ਬਾਹਰ ਹੋ ਜਾਂਦੀ ਆ। ਕਿਹੜੇ ਕਿਹੜੇ ਹੋਏ ਜੀ ਖਤਰੇ ਤੋਂ ਬਾਹਰ? ਨਾਮਾ, ਛੀਂਬਾ, ਕਬੀਰ, ਜੁਲਾਹਾ, ਪੂਰੇ ਗੁਰਤੇ ਗਤ ਪਾਈ। ਮਹਾਰਾਜ ਕਹਿੰਦੇ ਦੇਖੋ, ਨਾਮਦੇਵ ਛੀਂਬਾ ਜਾਤੀ ਨਾਲ ਸੰਬੰਧਿਤ ਸੀ, ਕਬੀਰ ਜੀ ਜੁਲਾਹੇ ਜਾਤੀ ਨਾਲ ਸੰਬੰਧਿਤ ਸੀ, ਇਹਨਾਂ ਵੀ ਪੂਰਿਆਂ ਗੁਰਾਂ ਦੀ ਕਿਰਪਾ ਨਾਲ ਹੀ ਗਤ ਪਾਈ, ਮੁਕਤੀ ਪ੍ਰਾਪਤ ਕੀਤੀ ਹੈ। ਬ੍ਰਹਮ ਕੇ ਬੇਤੇ ਸ਼ਬਦ ਪਛਾਣ ਹੈ, ਹਉਮੈ ਜਾਤ ਗਵਾਈ। ਉਹ ਬ੍ਰਹਮ ਦੇ ਜਿਹੜੇ ਬੇਤੇ ਹੁੰਦੇ, ਤੱਤ ਬੇਤੇ, ਤੱਤ ਨੂੰ ਬੇਤੇ ਹੁੰਦੇ, ਜਾਣਨ ਵਾਲੇ ਹੋ ਕੇ ਸਾਰਿਆਂ ਵਿੱਚ ਸ਼ਬਦ ਤੋਂ ਭਾਵ ਬ੍ਰਹਮ ਨੂੰ ਹੀ ਪਛਾਣਦੇ ਨੇ, ਤੱਤ ਬੇਤੇ ਹੋ ਕੇ ਬ੍ਰਹਮ ਨੂੰ ਪਛਾਣ ਲਿਆ। ਉਹਨਾਂ ਨੇ ਜਾਤੀ ਦੀ ਹਉਮੈ ਹੀ ਗਵਾ ਦਿੱਤੀ। ਕਬੀਰ, ਮੇਰੀ ਜਾਤ ਕਹੋ ਸਭ ਕੋ ਹੱਸਣੇ ਹਾਰ, ਬਲਿਆਰੀ ਇਸ ਜਾਤ ਕਹੋ ਜੇ ਜਪਿਓ ਸਿਰਜਣਹਾਰ। ਸੁਰ ਨਰ ਤਿੰਨ ਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ। ਅੱਜ ਉਹਨਾਂ ਦੀ ਬਾਣੀ ਨੂੰ ਦੇਵਤੇ, ਮਨੁੱਖ, ਬ੍ਰਾਹਮਣ, ਸਾਰਾ ਜਗਤ ਗਾਉਂਦਾ, ਸਾਰੇ ਰਾਗਾਂ ਵਿੱਚ ਪਾ ਕੇ ਗਾਉਂਦੇ ਨੇ। ਕਬੀਰ ਦੀ ਬਾਣੀ, ਫਰੀਦ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਨਾਮਦੇਵ ਜੀ ਦੀ ਬਾਣੀ, ਉਹ ਧੁਰ ਕੀ ਬਾਣੀ ਬਣ ਗਈ? ਕਿਉਂਕਿ ਉਹ ਧੁਰਾਂ ਦੇ ਬਖਸ਼ੇ ਹੋਏ ਹੋ ਗਏ ਨੇ। ਉਹਨਾਂ ਦਾ ਜਸ ਕੋਈ ਮੇਟ ਨਹੀਂ ਸਕਦਾ ਦੁਨੀਆਂ 'ਚੋਂ, ਇਹ ਭਾਈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਨਾਲ ਨਾਲ ਸੰਥਿਆ ਵੀ ਹੋ ਰਹੀ ਹੈ, ਜਿੱਥੇ ਮੈਂ ਰੁਕਾਂ ਉੱਥੇ ਵਿਸ਼ਰਾਮ ਹੁੰਦਾ। ਇਸ ਕਰਕੇ ਜਿਹੜੇ ਸੰਥਿਆ ਕਰਦੇ ਨੇ ਪੋਥੀਆਂ ਪ੍ਰਕਾਸ਼ ਕਰਕੇ, ਨਾਲ ਨਾਲ ਕਈਆਂ ਨੇ ਪੋਥੀਆਂ ਪ੍ਰਕਾਸ਼ ਕੀਤੀਆਂ, ਕਈ ਕੰਪਿਊਟਰ 'ਤੇ ਇਸ ਵਕਤ ਕੱਢ ਕੇ ਉਹ ਪੱਤਰਾ ਬੈਠੇ ਹੁੰਦੇ ਨੇ, ਉਹ ਦੇਖਦੇ ਹੁੰਦੇ ਨਾਲ ਨਾਲ ਕਿ ਵਿਸ਼ਰਾਮ ਕਿੱਥੇ ਲੱਗਦਾ। ਉਹਨਾਂ ਦੀ ਸੰਥਿਆ ਹੋਈ ਜਾਂਦੀ ਹੈ, ਇਹ ਪੰਕਤੀ ਦੀ ਸੰਥਿਆ ਇਸ ਤਰ੍ਹਾਂ ਵਿਸ਼ਰਾਮ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ। ਕਹਿੰਦੇ ਹਰਨਾਕਸ਼ ਦੈਨ ਦਾ ਜੋ ਪੁੱਤਰ ਪ੍ਰਹਿਲਾਦ ਭਗਤ, ਉਹ ਕੁਝ ਕਰਮ ਧਰਮ ਕਰਨੇ ਨਹੀਂ ਸੀ ਜਾਣਦਾ ਅਤੇ ਨਾ ਹੀ ਸੰਜਮ ਆਦਿਕ ਸਾਧਨਾ ਦੇ ਕਰਨ ਵਿੱਚ ਪੜਿਆ ਪਿਆ ਹੋਇਆ ਸੀ। ਉਹ ਕੀ ਕਰਦਾ ਸੀ? ਪਰ ਉਸ ਵਿੱਚ ਇੱਕੋ ਵਿਸ਼ੇਸ਼ਤਾ ਸੀ ਕਿ ਉਹ ਦਵੈਸ਼ ਭਾਅ ਨੂੰ ਨਹੀਂ ਸੀ ਜਾਣਦਾ, ਈਰਖਾ ਨਹੀਂ ਸੀ ਕਰਦਾ, ਉਹ ਸਾਰਿਆਂ ਨੂੰ ਇੱਕ ਜੈਸਾ ਸਮਝਦਾ ਸੀ। ਸਤਿਗੁਰ ਭੇਟਿਆ ਨਿਰਮਲ ਹੋਆ, ਆਂਦਿਨ ਨਾਮ ਵਖਾਣੈ। ਪ੍ਰਹਿਲਾਦ ਦੇ ਸਤਿਗੁਰੂ ਜੋ ਨਾਰਦ ਮੁਨੀ ਜੀ ਸਨ ਨਾ, ਪ੍ਰਹਿਲਾਦ ਦੇ ਸਤਿਗੁਰੂ ਨਾਰਦ ਮੁਨੀ ਜੀ ਹੋਏ ਨੇ, ਨਾਰਦ ਮਨੋ ਉਪਦੇਸਿਆ, ਉਹਨਾਂ ਨਾਲ ਮਿਲਣੇ ਕਰਕੇ ਉਹਦਾ ਮਨ ਸ਼ੁੱਧ ਹੋ ਗਿਆ ਸੀ ਅਤੇ ਰਾਤ ਦਿਨ ਇੱਕ ਨਾਮ ਹੀ ਜਪੀ ਜਾਂਦਾ ਸੀ। ਰਾਮ 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 ਜਪੀ ਜਾਣਾ ਇੱਕ ਦਿਨ ਵਿੱਚ ਨਹੀਂ, ਰਾਤ ਅਤੇ ਦਿਨ। ਪ੍ਰਹਿਲਾਦ ਨੇ ਇੰਨੀ ਕਮਾਈ ਕੀਤੀ, ਇੰਨੀ ਭਗਤੀ ਕੀਤੀ, ਹਰਨਾਕਸ਼ ਮਾਰਿਆ ਗਿਆ, ਧਰੂ ਜੀ ਨੇ ਇੰਨੀ ਭਗਤੀ ਕੀਤੀ, ਧਰੂ ਨੂੰ 36,000 ਵਰਾ ਰਾਜ ਮਿਲਿਆ। ਇੰਨੀ ਭਗਤੀ ਨਾਲ ਸਭ ਕੁਛ ਮਿਲ ਜਾਂਦਾ। ਏਕੋ ਪੜ੍ਹੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ। ਪ੍ਰਹਿਲਾਦ ਜੀ ਕੀ ਕਰਦੇ? ਇੱਕ ਨਾਮ ਨੂੰ ਹੀ ਪੜ੍ਹਦੇ ਸੀ, ਇੱਕ ਨਾਮ ਨੂੰ ਹੀ ਸਮਝਦੇ ਸੀ, ਇੱਕ ਨਾਮ ਨੂੰ ਹੀ ਜਾਣਦੇ ਸੀ। ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ। ਖੱਟ ਦਰਸ਼ਨ ਜਿਹੜੇ 6 ਭੇਖ ਨੇ, ਕਿਹੜੇ ਕਿਹੜੇ? ਜੋਗੀ ਅਤੇ ਸੰਨਿਆਸੀ, ਸਰੇਵੜੇ, ਜੰਗਮ ਆਦਿਕ ਸਾਰੇ ਜਿਹੜੇ ਨੇ, ਇਹ ਸਾਰੇ ਗੁਰਾਂ ਤੋਂ ਬਿਨਾਂ ਭਰਮ 'ਚ ਪੈ ਕੇ ਭੁੱਲ ਰਹੇ ਨੇ। ਜਦ ਤੱਕ ਗੁਰੂ ਨਹੀਂ ਮਿਲਦਾ ਪੂਰਨ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਉਦੋਂ ਤੱਕ ਸਾਰੇ ਭਟਕਣਾਂ 'ਚ ਹੀ ਪਏ ਰਹਿਣਗੇ। ਜੇ ਸਤਿਗੁਰ ਦੀ ਸੇਵਾ 'ਚ ਲੱਗ ਜਾਣ ਤਾਂ ਕਿਰਪਾ ਹੋ ਜਾਂਦੀ। ਸਤਿਗੁਰ ਸੇਵ ਹੈ ਤਾਂ ਗਤ ਮਿਤ ਪਾਵ ਹੈ, ਹਰ ਜੀਉ ਮਨ ਵਸਾਏ। ਜਾਂ ਸਤਿਗੁਰਾਂ ਨੂੰ ਸੇਵਣਗੇ ਤਾਂ ਹਰੀ ਨਾਮ ਨੂੰ ਮਨ 'ਚ ਵਸਾਉਣਗੇ, ਤਾਂ ਹੀ ਮੁਕਤੀ ਦੀ ਮਰਿਆਦਾ ਨੂੰ ਪਾਉਣਗੇ। ਸੋ ਮਹਾਰਾਜ ਤੀਜੇ ਪਾਤਸ਼ਾਹ ਕੋਲ ਜਿਵੇਂ ਆਇਆ ਸੀ ਚੱਲ ਕੇ, ਜੋਗੀ 1000 ਸਾਲ ਦੀ ਉਮਰ ਵਾਲਾ, ਦੋ ਜਣਿਆਂ ਨੇ ਫੜਿਆ, ਬੜੀ ਮੁਸ਼ਕਲ ਨਾਲ ਤੁਰਦਾ। ਮਹਾਰਾਜ ਕਹਿੰਦੇ, ਕਿਉਂ ਜੋਗੀ ਰਾਜ ਆਇਆ ਆਨੰਦ? ਕਹਿੰਦੇ, ਮਹਾਰਾਜ ਹੁਣ ਤੱਕ ਤਾਂ ਆਨੰਦ ਆਇਆ ਨਹੀਂ, 1000 ਸਾਲ ਹੋ ਗਈ ਉਮਰ, ਬਥੇਰੀ ਕੀਤੀ, ਸਮਾਧੀਆਂ ਲਾ ਕਰ। ਮਹਾਰਾਜ ਕਹਿੰਦੇ, ਆਨੰਦ ਆਉਣਾ ਵੀ ਨਹੀਂ। ਭਗਤੀ ਵਿੱਚ ਆਨੰਦ ਹੈ, ਜਿਹੜਾ ਕਰਮ ਤੂੰ ਕਰਦਾ 'ਚ ਆਨੰਦ ਨਹੀਂ। ਸਰੀਰ ਛੱਡ ਦੇ, ਸਾਡੇ ਘਰ ਜਨਮ ਲੈ, ਸਰੀਰ ਛੱਡ ਕੇ ਬਾਬਾ ਮੋਹਰੀ ਜੀ ਦਾ ਸਪੁੱਤਰ ਬਣ ਕੇ ਆਇਆ, ਲਿਆ ਕੇ ਜਦੋਂ ਮਹਾਰਾਜ ਦੀ ਗੋਦ ਵਿੱਚ ਪਾਇਆ, ਕਹਿੰਦੇ, ਆ ਗਏ ਆਨੰਦ ਜੀ, ਆ ਗਏ ਆਨੰਦ ਜੀ, ਆ ਗਏ ਆਨੰਦ ਜੀ। ਮਹਾਰਾਜ ਖਿਡਾ ਰਹੇ ਨੇ, ਸਤਿਗੁਰਾਂ ਨੇ ਆਨੰਦ ਸਾਹਿਬ ਬਾਣੀ ਰਚੀ ਉਹਦੇ ਨਾਂ 'ਤੇ। ਫਿਰ ਕਹਿੰਦੇ, ਲਓ ਜੀ ਹੁਣ ਆਨੰਦ ਆਵੇਗਾ ਤੁਹਾਨੂੰ। ਆਨੰਦ ਸਾਹਿਬ ਜੀ ਗੁਰੂ ਅਮਰਦਾਸ ਜੀ ਦੇ ਪੋਤਰੇ ਹੋਏ ਨੇ, ਜਿਨ੍ਹਾਂ ਦੀ 6ਵੇਂ ਪਾਤਸ਼ਾਹ ਨੇ ਵੀ ਸੇਵਾ ਕੀਤੀ ਸੀ। ਸੋ ਇਸ ਤਰ੍ਹਾਂ ਆਨੰਦ ਸਾਹਿਬ ਬਾਣੀ ਰਚ ਕੇ ਗੁਰਾਂ ਨੇ ਕਿਹਾ, ਚੰਗਾ, ਤੇਰੇ ਕਰਕੇ ਹੁਣ ਸਾਰੀ ਸੰਗਤ ਨੂੰ ਆਨੰਦ ਦੇਵਾਂਗੇ। ਆਨੰਦ ਸਾਹਿਬ ਦਾ ਪਾਠ 40 ਪੌੜੀਆਂ ਕੋਠੇ 'ਤੇ ਹੁਕਮ ਕੀਤਾ, ਸਾਰੇ ਕੋਠੇ 'ਤੇ ਚੜ੍ਹ ਕੇ 40 ਪੌੜੀਆਂ ਬਾਜੇ, ਢੋਲਕੀਆਂ, ਛੈਣੇ ਲੈ ਕੇ ਗਾਇਨ ਕਰੋ, ਗਾਓ। ਬਾਬਾ ਮੋਹਰੀ ਜੀ ਆਦਿਕ ਸਮੇਤ, ਬਾਬਾ ਬੁੱਢਾ ਜੀ ਸਮੇਤ, ਭਾਈ ਬੱਲੂ ਜੀ ਹੁਣੀ ਸਾਰੇ ਕੋਠੇ ਚੜ੍ਹ ਕੇ 40 ਪੌੜੀਆਂ ਆਨੰਦ ਸਾਹਿਬ ਦੀਆਂ ਉੱਚੀ ਉੱਚੀ ਗਾਈਆਂ। ਫਿਰ ਔਰ ਲੋਕ ਅੱਜ ਆਨੰਦ ਸਾਹਿਬ ਨੂੰ ਪੜ੍ਹਦੇ ਹੀ ਨਹੀਂ, 40 ਪੌੜੀਆਂ ਪੜ੍ਹਨੀਆਂ ਬੰਦ ਕਰਤੀਆਂ। ਜੀਵਨ ਮੁਕਤੀ ਦਿੰਦਾ, ਜੀਵਨ ਮੁਕਤ ਕੌਣ ਸੀ? ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀਵਨ ਮੁਕਤ ਹੋਏ ਨੇ, ਜਿਉਂਦੇ ਜੀ ਮੁਕਤ ਹੋਣਾ। ਭਗਤ ਨਾਮਦੇਵ ਜੀ ਪਰਮਾਤਮਾ ਨੂੰ ਕਹਿੰਦੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣਾ ਕੋਇਲਾ। ਕਹਿੰਦੇ, ਮਹਾਰਾਜ ਮੁਕਤ ਕਰ ਦਿਓ। ਕਹਿੰਦੇ, ਕੋਈ ਨਹੀਂ, ਜੇ ਮਰੇਗਾ ਮੁਕਤ ਹੋ ਹੀ ਜਾਏਗਾ, ਉਦੋਂ ਬਾਅਦ ਮੁਕਤੀ ਮੁਕਤੀ। ਕਹਿੰਦੇ, ਨਾ, ਜਿਉਂਦੇ ਜੀ ਮੁਕਤ ਕਰੋ। ਮੈਂ ਮਰਨ ਤੋਂ ਬਾਅਦ ਲੋਕਾਂ ਨੂੰ ਕੀ ਪਤਾ ਲੱਗੂ ਨਾਮਦੇਵ ਮੁਕਤ ਹੋ ਗਿਆ? ਸਤਿਗੁਰੂ ਨੇ ਸਿੱਖਾਂ ਨੂੰ ਆਨੰਦ ਸਾਹਿਬ ਦੀ ਬਾਣੀ ਇਹੋ ਜਿਹੀ ਦਿੱਤੀ ਹੈ, ਇਹ ਜਿਉਂਦੇ ਜੀ ਮੁਕਤ ਕਰ ਦਿੰਦੀ ਹੈ ਇਨਸਾਨ ਨੂੰ। ਸੱਚੀ ਬਾਣੀ ਸਿਉਂ ਚਿੱਤ ਲਾਗੈ, ਆਵਣ ਜਾਣ ਰਹਾਏ। ਜਿਹਦਾ ਸੱਚੀ ਬਾਣੀ ਨਾਲ ਚਿੱਤ ਜੁੜ ਜਾਂਦਾ ਨਾ, ਲੱਗ ਜਾਂਦਾ, ਉਹਦਾ ਜੰਮਣਾ ਮਰਨਾ ਸਤਿਗੁਰੂ ਮੁਕਾ ਹੀ ਦਿੰਦੇ ਨੇ। ਪੰਡਿਤ ਪੜ ਪੜ ਵਾਦ ਵਖਾਣ ਹੈ, ਬਿਨ ਗੁਰ ਭਰਮ ਭੁਲਾਏ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਪੰਡਿਤ ਵੀ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਭਰਮ 'ਚ ਭੁੱਲੇ ਹੋਏ, ਝਗੜਿਆਂ ਨੂੰ ਹੀ ਕਥਨ ਕਰੀ ਜਾਂਦੇ, ਆਹ ਠੀਕ ਨਹੀਂ, ਉਹ ਨਹੀਂ, ਜਿਵੇਂ ਅੱਜ ਕੱਲ੍ਹ ਚੱਲਦਾ, ਇਹ ਬਿੰਦੀ, ਇਹ ਟਿੱਪੀ, ਉਹ ਨਹੀਂ ਠੀਕ, ਆਹ ਪਾਠ ਹੈ ਨਹੀਂ, ਇੱਥੇ ਕੀ ਖੜ੍ਹੇ ਰਹੋ, ਨਾਮ ਨਾ ਜਪਿਓ। ਕੋਈ ਕਹਿੰਦਾ ਮੂਲ ਮੰਤਰ ਇੱਥੇ ਤੱਕ, ਕੋਈ ਕਹਿੰਦਾ ਇੱਥੇ ਤੱਕ, ਤੁਸੀਂ ਵੀ ਨਾ ਜਪਿਓ। ਜਪਣ ਵਾਲੇ 'ਤੇ ਕਿਰਪਾ ਹੋਣੀ ਹੈ, ਬਿਨਾਂ ਜਪਿਆਂ ਇਹ ਕਿਰਪਾ ਨਹੀਂ ਹੋਣੀ। ਜਪਾਂਗੇ, ਬਾਣੀ ਪੜ੍ਹਾਂਗੇ, ਤਾਂਹੀਓ ਕਿਰਪਾ ਹੋਣੀ ਹੈ। ਜੇ ਇੱਥੇ ਕੀ ਖੜ੍ਹੇ ਰਹੇ, ਫਿਰ ਤਾਂ ਉੱਥੇ ਕੀ ਰਹਿ ਜਾਣਾ ਆਪਾਂ ਨੇ, ਝਗੜਿਆਂ 'ਚ ਹੀ ਪੈ ਜਾਣਾ। ਝਗੜਿਆਂ ਤੋਂ ਬਾਹਰ ਨਿਕਲ ਕੇ ਅਭਿਆਸ ਕਰਨ ਦਾ ਯਤਨ ਕਰੀਏ ਵੱਧ ਤੋਂ ਵੱਧ। ਪੁਰਾਣੇ ਸਾਰੇ ਮਹਾਂਪੁਰਖਾਂ ਨੇ ਬਾਣੀ ਬਹੁਤ ਪੜ੍ਹੀ, ਅਭਿਆਸ ਕੀਤੇ ਤਾਂ ਕਿਰਪਾ ਹੋਈ ਆ ਉਹਨਾਂ ਤੇ। ਲੱਖ 84 ਫੇਰ ਪਿਆ ਬਿਨ ਸ਼ਬਦ ਹੈ ਮੁਕਤ ਨਾ ਪਾਏ। ਉਹਨਾਂ ਨੂੰ 84 ਲੱਖ ਜੂਨੀਆਂ ਦਾ ਫੇਰ ਪੈ ਗਿਆ, ਚੱਕਰ ਪੈ ਗਿਆ, ਉਹ ਗੁਰ ਸ਼ਬਦ ਤੋਂ ਬਿਨਾਂ ਮੁਕਤੀ ਪ੍ਰਾਪਤੀ ਨਹੀਂ ਕਰ ਸਕਦੇ। ਫਿਰ ਮੁਕਤੀ ਕਿਵੇਂ ਪਾਉਣਗੇ ਜੀ? ਜਾਂ ਨਾਉ ਚੇਤਾ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ, ਜਾਂ ਪਰਮੇਸ਼ਰ ਕਿਰਪਾ ਕਰਕੇ ਸਤਿਗੁਰਾਂ ਦੇ ਮੇਲ ਨਾਲ ਮਿਲਾਵੇ ਦੇਵੇ ਨਾ, ਤਾਂ ਵਾਹਿਗੁਰੂ ਨਾਮ ਨੂੰ ਯਾਦ ਕਰਦਾ, ਜਾਂ ਨਾਮ ਨੂੰ ਚੇਤੇ ਕਰੇ ਤਾਂ ਹੀ ਮੁਕਤੀ ਦੀ ਮਰਿਆਦਾ ਨੂੰ ਪ੍ਰਾਪਤ ਕਰਦਾ। ਉਹ ਕਿੱਥੇ ਜਪਣਾ ਚਾਹੀਦਾ? ਨਾਮ ਸਤ ਸੰਗਤ ਮਹਿ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੈ ਸੁਭਾਏ। ਸਤਸੰਗਤ ਵਿੱਚ ਕਿ ਜਾਂਦਿਆਂ ਜਾਂਦਿਆਂ ਸੁਭਾਏਮਾਨ ਸਤਿਗੁਰ ਦੇਵ ਜੀ ਮਿਲ ਪੈਣ, ਤਾਂ ਹਰੀ ਦਾ ਨਾਮ ਸਿਮਰਨ ਕਰਨਾ ਅੰਦਰੋਂ ਹੀ ਉਪਜਦਾ ਹੈ, ਜਿਵੇਂ ਧਰਤੀ ਵਿੱਚੋਂ ਹੀ ਬੂਟਾ ਪੈਦਾ ਹੋ ਜਾਂਦਾ ਨਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਸੰਗਤ ਵਿੱਚ ਬਹਿ ਕੇ ਨਾਏ ਸੁਣਿਆ ਨਾਉ ਉਪਜੈ, ਚੌਥੇ ਪਾਤਸ਼ਾਹ ਦਾ ਬਚਨ ਹੈ ਇਹ। ਕਹਿੰਦੇ ਨਾਮ ਨੂੰ ਜਪਦਿਆਂ ਸੰਗਤ ਵਿੱਚ ਵਾਹਿਗੁਰੂ 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 ਸੰਗਤ 'ਚ ਬਹਿ ਕੇ ਕਰੀ ਜਾਓ ਕਰੀ ਜਾਓ ਕਰੀ ਜਾਓ, ਹਿਰਦੇ 'ਚੋਂ ਹੀ ਨਾਮ ਦਾ ਫੁਹਾਰਾ ਫੁੱਟ ਪੈਂਦਾ। ਸਭ ਕੁਛ ਕਰਮ ਹੈ ਬਾਹਰ ਨਾ ਹੀ, ਬਾਹਰ ਟੋਲੈ ਸੋ ਭਰਮ ਭੁਲਾਏ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਮਨ ਤਾਂ ਨੇ ਅਰਪੇ ਆਪ ਗਵਾਈ, ਚੱਲਾਂ ਸਤਿਗੁਰ ਭਾਏ। ਆਪਾ ਭਾ ਹੰਕਾਰ ਨੂੰ ਗਵਾ ਕੇ ਮੈਂ ਆਪਣਾ ਮਨ ਤਨ ਸਤਿਗੁਰਾਂ ਨੂੰ ਅਰਪਦਾ, ਭਾ ਭੇਟਾ ਕਰਦਾ ਅਤੇ ਸਤਿਗੁਰਾਂ ਦੇ ਭਾਣੇ ਅਨੁਸਾਰ ਚੱਲਦਾ ਹਾਂ। ਸਤ ਬਲਿਹਾਰੀ ਗੁਰੇ ਆਪਣੇ ਵਿੱਟੋਂ, ਜੇ ਹਰ ਸੇਤੀ ਚਿੱਤ ਲਾਏ। ਮੈਂ ਆਪਣੇ ਸਤਿਗੁਰਾਂ ਤੋਂ ਸਦਾ ਹੀ ਬਲਿਹਾਰ ਜਾਵਾਂ। ਜਿਹੜੇ ਗੁਰੂ ਹਰੀ ਨਾਲ ਚਿੱਤ ਲਗਾ ਦਿੰਦੇ ਨੇ, ਭਾਵ ਜੋੜ ਦਿੰਦੇ ਨੇ, ਸਦ ਬਲਿਹਾਰੀ ਗੁਰ ਆਪਣੇ ਵਿੱਟੋਂ, ਜਾਂ ਵਿੱਚੋਂ ਵੀ ਪਾਠ ਹੈ, ਜੇ ਹਰ ਛੇਤੀ ਚਿੱਤ ਲਾਏ। ਜਿਹੜਾ ਹਰੀ ਦੇ ਨਾਲ ਚਿੱਤ ਜੋੜਦਾ ਹੈ, ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਛੇਤੀ ਰੰਗ ਲਾਗਾ। ਜੋ ਬ੍ਰਹਮ ਨੂੰ ਬਿੰਦੇ ਤੋਂ ਭਾਵ ਜਾਣਦਾ ਹੈ ਅਤੇ ਹਰੀ ਦੇ ਪ੍ਰੇਮ ਆਨੰਦ ਵਿੱਚ ਰੰਗਿਆ ਰਹਿੰਦਾ, ਅਸਲੀ ਬ੍ਰਾਹਮਣ ਉਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਕੌਣ ਹੈ? ਜਿਹੜਾ ਬਿੰਦੇ ਭਾਵ ਜਾਣਦਾ ਬ੍ਰਾਹਮਣ ਪਰਮਾਤਮਾ ਨੂੰ, ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ। ਬਹੁਤ ਸਾਰੇ ਬ੍ਰਾਹਮਣਾਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਗੁਰਮੁਖ ਵਿਰਲੈ ਜਾਤਾ। ਵਾਹਿਗੁਰੂ ਨੇੜੇ ਹੀ ਵਸ ਰਿਹਾ ਹੈ। ਕਿੱਥੇ ਵਸ ਰਿਹਾ ਜੀ? ਕਹਿੰਦੇ ਸਾਰਿਆਂ ਹਿਰਦਿਆਂ 'ਚ ਬੈਠਾ, ਪਰ ਕਿਸੇ ਵਿਰਲੇ ਗੁਰਮੁਖ ਨੇ ਗੁਰਾਂ ਦੁਆਰਾ ਜਾਣਿਆ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਮਹਾਰਾਜ ਕਥਨ ਕਰਦੇ ਨੇ ਵੀ ਗੁਰਾਂ ਦੇ ਉਪਦੇਸ਼ ਦੁਆਰਾ ਜਿਹਨੇ ਨਾਮ ਨੂੰ ਜਪਣਾ ਪਛਾਣਿਆ ਉਹਨੂੰ ਵਡਿਆਈ ਮਿਲਦੀ ਹੈ। ਜਿਹਨੇ ਨਾਮ ਨੂੰ ਜਪਣਾ ਪਛਾਣ ਲਿਆ ਗੁਰਾਂ ਦੇ ਉਪਦੇਸ਼ ਦੁਆਰਾ, ਉਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਉਹਨੂੰ ਨਾਮ ਜਪਣ ਦੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਦਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 3 ਪਾਵਨ ਅਸ਼ਟਪਦੀਆਂ ਵਿੱਚ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ। ਉਪਦੇਸ਼ ਦੀਆਂ 68 ਅੰਗ ਤੇ ਇਹ ਹੁਣ ਤੱਕ ਪਹੁੰਚੇ ਆਪਾਂ ਜੋ ਸ਼ਬਦਾਂ ਤੱਕ, ਕੁੱਲ 22 ਸ਼ਬਦ ਹੋਏ ਨੇ ਹੁਣ ਤੱਕ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 5ਵਾਂ ਸ਼ਬਦ ਹੈ ਤੀਸਰੇ ਪਾਤਸ਼ਾਹ ਮਹਾਰਾਜ ਦਾ। ਸੋ ਗੁਰਾਂ ਨੇ ਬਖਸ਼ਿਸ਼ ਕੀਤੀ ਹੈ ਪਾਵਨ ਉਪਦੇਸ਼ ਦੀ। ਅਤਿਅੰਤ ਸੁੰਦਰ ਉਪਦੇਸ਼ ਹੈ ਗੁਰਾਂ ਦਾ, ਜਿਨ੍ਹਾਂ ਨੇ ਖਾਸ ਕਰ ਭਗਤੀ ਕਰਨੀ ਹੈ, ਸੰਥਿਆ ਕਰਨੀ ਹੈ, ਗੁਰਾਂ ਤੋਂ ਉਪਦੇਸ਼ ਲੈਣਾ। ਜਿਹੜੇ ਕਹਿੰਦੇ ਸਾਨੂੰ ਕੋਈ ਨਾਮ ਜਪਣ ਦੀ ਯੁਗਤੀ ਦੱਸੋ, ਗੁਰੂ ਗ੍ਰੰਥ ਸਾਹਿਬ 'ਚ ਸਾਰੀਆਂ ਯੁਗਤੀਆਂ ਨੇ ਤਰਤੀਬ ਦੇ ਨਾਲ, ਬਿਲਕੁਲ ਸਾਫ਼ ਕਰਨ ਦੇ ਮਹਾਰਾਜ ਮਨ ਨੂੰ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਲਗਭਗ ਅੱਜ ਆਪਣੀ ਕਥਾ ਸਾਰੇ ਯੂਰਪ ਦੇ ਵਿੱਚ ਵੀ ਜਾ ਰਹੀ ਨਾਲ ਨਾਲ, ਤਾਂ ਜਿੱਥੇ ਅੰਮ੍ਰਿਤ ਬਾਣੀ ਰੇਡੀਓ ਇੰਗਲੈਂਡ ਤੋਂ ਕਥਾ ਅੱਜ ਰਿਲੀਜ਼ ਹੋਈ ਆਪਣੀ, ਹੁਣ ਕਿਉਂਕਿ ਇੰਗਲੈਂਡ ਦੇ ਵਿੱਚ ਬਹੁਤ ਥੋੜ੍ਹਾ ਟਾਈਮ ਹੋਇਆ, ਸ਼ਾਮ ਦਾ ਵਕਤ ਆ ਉੱਥੇ, ਇਸ ਕਰਕੇ ਉੱਥੋਂ ਵੀ ਸੰਗਤ ਸਾਰੀ ਨਹੀਂ ਹੈਗੀ। ਇਟਲੀ, ਗ੍ਰੀਸ ਦੇ ਵਿੱਚ, ਹੋਲੈਂਡ ਦੇ ਵਿੱਚ, ਜਰਮਨ ਦੇ ਵਿੱਚ, ਫਰਾਂਸ ਦੇ ਵਿੱਚ, ਕਿੰਨਿਆਂ ਦੇਸ਼ਾਂ ਤੱਕ ਅੱਜ ਆਪਣੀ ਕਥਾ ਪਹੁੰਚੀ ਰੇਡੀਓ ਦੇ ਰਾਹੀਂ। ਬਾਕੀ ਇੰਟਰਨੈੱਟ ਰਾਹੀਂ ਬਹੁਤ ਸਾਰੀ ਸੰਗਤ ਸ਼੍ਰਵਣ ਕਰ ਰਹੀ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਸੋ ਸਤਿਗੁਰੂ ਦੀ ਕਿਰਪਾ ਦਾ ਸਦਕਾ ਜਿਹੜਾ ਉਪਦੇਸ਼ ਹੋਇਆ ਸਾਡੇ ਹਿਰਦੇ 'ਚ ਵਸੇ, ਜਿਸ ਕਰਕੇ ਅਸੀਂ ਵੀ ਆਪਣੇ ਮਨੁੱਖਾ ਜਨਮ ਦੇ ਲਾਹੇ ਨੂੰ ਖੱਟ ਸਕੀਏ ਨਾਮ ਜਪ ਕੇ। ਵਾਹਿਗੁਰੂ 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 ਵਾਹਿ ਵਾਹਿਗੁਰੂ।